ਸਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਰਬ ਵਿਚਾਰ ਸੱਚਾ ਤੇਰਾ ਅਮਰੇ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੈ ਲਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚੇ ਧਿਆਨ ਸੱਚੇ ਜੋ ਮਰ ਜੰਮੇ ਸੋ ਕਚ ਨਿਕਚੇ ਮੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਉਂ ਵੱਡੀ ਵਡਿਆਈ ਜਾਂ ਸੱਚ ਨਿਆਉਂ ਵੱਡੀ ਵਡਿਆਈ ਜਾਣੇ ਚਲ ਥਾਉਂ ਵੱਡੀ ਵਡਿਆਈ ਜਾਣੇ ਆਲਾਓ ਵੱਡੀ ਵਡਿਆਈ ਬੁਝੇ ਸਭ ਭਾਓ ਵੱਡੀ ਵਡਿਆਈ ਜਾਂ ਪੁੱਛ ਨਾਦਾਤ ਵੱਡੀ ਵਡਿਆਈ ਜਾਇਆ ਪਿਆ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਬ ਰਜਾਏ ਆਸਾ ਦੀਵਾਰ ਦੇ ਇਸ ਦੂਸਰੀ ਪੌੜੀ ਦੇ ਨਾਲ ਤਿੰਨ ਸਲੋਕ ਨੇ ਦੋ ਪਹਿਲੇ ਪਾਤਸ਼ਾਹ ਜੀ ਦੇ ਤੇ ਇੱਕ ਸਲੋਕ ਦੂਜੇ ਪਾਤਸ਼ਾਹ ਜੀ ਦਾ ਪਹਿਲੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਫਰਮਾਨ ਕਰ ਰਹੇ ਨੇ ਉਹ ਦੱਸਦੇ ਨੇ ਸਭ ਪਸਾਰਾ ਸੱਚ ਦਾ ਹੈ ਪਸਾਰੇ ਵਿੱਚ ਸੱਚ ਹੈ ਤੇ ਸਾਰਾ ਪਸਾਰਾ ਸੱਚ ਹੈ ਜਿਸ ਵਿੱਚ ਕੋਈ ਤਰੁੱਟੀ ਨਹੀਂ ਜਿਸ ਵਿੱਚ ਕੋਈ ਖਾਮੀ ਨਹੀਂ ਜਿਸ ਵਿੱਚ ਵਧਾਉਣ ਘਟਾਉਣ ਦੀ ਕੋਈ ਲੋੜ ਨਹੀਂ ਐਸਾ ਉਸ ਸੱਚੇ ਦਾ ਸੱਚਾ ਪਸਾਰਾ ਹੈ ਜਿਹਦੇ ਵਿੱਚ ਭੁੱਲ ਲੱਭਣੀ ਬੜੀ ਕਠਿਨ ਹੈ ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਜੋ ਸੱਚ ਹੈ ਉਸ ਤੋਂ ਜੋ ਕੁਛ ਬਣਦਾ ਹੈ ਉਹ ਵੀ ਸੱਚ ਹੈ ਭਾਵ ਉਸ ਦੇ ਵਿੱਚ ਭੁੱਲ ਕੱਢਣੀ ਔਖੀ ਹੈ ਕੀ ਕੁਛ ਉਸ ਸੱਚ ਤੋਂ ਬਣਿਆ ਹੈ ਤੇ ਸੱਚ ਦੇ ਵਿੱਚ ਕਿਵੇਂ ਉਹ ਸੱਚ ਰਮਿਆ ਹੋਇਆ ਹੈ ਇਹ ਇਸ ਸਲੋਕ ਦੇ ਵਿੱਚ ਸਾਹਿਬ ਇੰਜ ਫਰਮਾਨ ਕਰਦੇ ਨੇ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਜਿਤਨੇ ਜ਼ਮੀਨ ਦੇ ਟੁਕੜੇ ਨੇ ਇਹਦੀ ਬਣਤਰ ਤੂੰ ਸੱਚ ਤੇ ਰੱਖੀ ਹੈ ਔਰ ਤਮਾਮ ਬ੍ਰਹਿਮੰਡ ਇਹਨਾਂ ਦੀ ਬਣਤਰ ਵੀ ਸੱਚ ਤੇ ਹੈ ਤੇ ਹੇ ਪ੍ਰਭੂ ਤੂੰ ਇਸ ਬ੍ਰਹਿਮੰਡ ਦੇ ਵਿੱਚ ਆਪ ਹੈ ਇਹਨਾਂ ਖੰਡਾਂ ਦੇ ਵਿੱਚ ਆਪ ਹੈ ਸੱਚ ਦੀ ਹੋਂਦ ਜਿਸ ਜਿਸ ਨਾਲ ਜੁੜੇ ਉਹ ਸੱਚ ਹੈ ਤੇ ਸੱਚ ਤੋਂ ਜੋ ਕੁਛ ਪ੍ਰਗਟ ਹੋਵੇ ਉਹ ਸੱਚ ਹੈ ਜੋ ਝੂਠ ਹੈ ਉਸ ਤੋਂ ਜੋ ਕੁਛ ਬਣਦਾ ਹੈ ਉਹ ਵੀ ਝੂਠ ਹੈ ਭਾਵ ਨਾਸਵੰਤ ਹੈ ਕਿਆ ਇਹ ਸੰਸਾਰ ਇਹ ਖੰਡ ਬ੍ਰਹਿਮੰਡ ਨਾਸਵੰਤ ਨਹੀਂ ਇਹ ਪਰਿਵਰਤਨਸ਼ੀਲ ਨੇ ਨਾਸਵੰਤ ਨਹੀਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਅੱਜ ਵਿਗਿਆਨ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਹੈ ਕਿ ਜਿਤਨਾ ਜਲ ਸਿਰਜਣ ਦੇ ਆਦਿ ਕਾਲ ਵਿੱਚ ਸੀ ਜਲ ਉਤਨਾ ਹੀ ਹੈ ਇੱਕ ਬੂੰਦ ਵੀ ਘਟੀ ਨਹੀਂ ਹੈ ਰੇਤ ਦਾ ਇੱਕ ਜ਼ਰਰਾ ਵੀ ਪ੍ਰਕਿਰਤੀ ਵਿੱਚੋਂ ਘਟਿਆ ਨਹੀਂ ਹੈ ਤੇ ਵਧਿਆ ਨਹੀਂ ਹੈ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਰੇਤ ਦੇ ਜ਼ਰਰੇ ਪੱਥਰਾਂ ਦੇ ਟੀਲੇ ਬਣ ਪਹਾੜ ਬਣਦੇ ਰਹਿੰਦੇ ਨੇ ਪਹਾੜ ਖਿਰ ਖਿਰ ਕੇ ਰੇਤ ਬਣਦੇ ਰਹਿੰਦੇ ਨੇ ਪਾਣੀ ਉੱਡ ਕੇ ਭਾਪ ਬਣਦਾ ਰਹਿੰਦਾ ਹੈ ਭਾਪ ਬਰਖਾ ਹੋ ਕੇ ਬਰਫ਼ ਬਣਦੀ ਰਹਿੰਦੀ ਹੈ ਬਰਫ਼ ਬਿਰ ਫਿਗਲ ਕੇ ਪਾਣੀ ਬਣਦੀ ਹੈ, ਸਾਗਰ ਦੇ ਸਮਾਂਦੀ ਹੈ, ਇਹ ਸਭ ਪਰਿਵਰਤਨ ਤੇ ਹੈ, ਲੇਕਿਨ ਪਾਣੀ ਦੀ ਇੱਕ ਬੂੰਦ ਨਸ਼ਟ ਨਹੀਂ ਆਉਂਦੀ, ਘਟਦੀ ਨਹੀਂ, ਵਧਦੀ ਨਹੀਂ। ਰੇਤ ਦਾ ਇੱਕ ਜ਼ਰਰਾ ਵੀ ਨਾ ਘਟਦਾ ਹੈ ਨਾ ਵੱਧਦਾ ਹੈ। ਇਹ ਸਾਰੇ ਦਾ ਸਾਰਾ ਜਗਤ ਪਰਿਵਰਤਨਸ਼ੀਲ ਹੈ, ਔਰ ਇਹ ਵੀ ਉਸ ਸੱਚੇ ਦੀ ਇੱਕ ਸੱਚੀ ਲੀਲਾ ਹੈ, ਤਬਦੀਲੀ, ਪਲਟਾ। ਸਤਿਗੁਰਦੇਵ ਜੀ ਮਹਾਰਾਜ ਅਗਾਂਹ ਚੱਲ ਕੇ ਕਹਿੰਦੇ ਨੇ, ਸੱਚੇ ਤੇਰੇ ਲੋ ਸੱਚੇ ਆਕਾਰ। ਤੂੰ ਜਿਤਨੇ ਲੋਕ ਬਣਾਏ, ਜਿੱਥੇ ਜੀਵ ਵਸਦੇ ਨੇ, ਉਹ ਲੋਕ ਵੀ ਸੱਚੇ ਨੇ, ਤੇ ਜਿਤਨੇ ਆਕਾਰ ਨੇ, ਜਿਤਨੇ ਵਜੂਦ ਨੇ, ਉਹ ਵੀ ਸੱਚ। ਤੂੰ ਹਾਥੀ ਦਾ ਸਰੀਰ ਬਣਾਇਆ, ਤੂੰ ਕੀੜੀ ਦਾ ਸਰੀਰ ਬਣਾਇਆ, ਔਰ ਇਹਨਾਂ ਦੋ ਸਰੀਰਾਂ ਵਿੱਚ ਭੁੱਲ ਲੱਭਣੀ ਬਹੁਤ ਕਠਿਨ ਹੈ, ਔਰ ਤੇਰੀ ਬਣਤਰ ਨੂੰ ਦਾਦ ਦੇਣੀ ਪੈਂਦੀ ਏ ਕਿ ਹੇ ਸੱਚ, ਤੂੰ ਕਿਵੇਂ ਸੱਚ ਦੀ ਕਸਵੱਟੀ ਤੇ ਹਰ ਇੱਕ ਚੀਜ਼ ਨੂੰ ਘੜਿਆ, ਹਰ ਇੱਕ ਚੀਜ਼ ਨੂੰ ਬਣਾਇਆ। ਤੋ ਤੂੰ ਤਮਾਮ ਲੋਕ ਜੋ ਬਣਾਏ ਨੇ ਉਹ ਵੀ ਸੱਚ ਦੀ ਮੂਰਤੀ ਨੇ, ਔਰ ਜਿਤਨੇ ਆਕਾਰ ਨੇ ਇਹ ਵੀ ਟਿਕੇ ਹੋਏ ਨੇ, ਇਹ ਵੀ ਸੱਚੇ ਨੇ, ਇਹਨਾਂ ਵਿੱਚ ਵੀ ਭੁੱਲ ਲੱਭਣੀ ਬੜੀ ਕਠਿਨ ਹੈ। ਸੱਚੇ ਤੇਰੇ ਕਰਨੇ ਸਰਬ ਵਿਚਾਰ। ਹੇ ਪ੍ਰਭੂ, ਜਿਤਨੇ ਵੀ ਤੇਰੇ ਕਰਨੇ ਨੇ, ਜਿਤਨੀ ਵੀ ਤੇਰੀ ਕ੍ਰਿਤ ਹੈ, ਇਹ ਸਭ ਸੱਚ ਹੈ, ਸਭ ਠੀਕ ਹੈ, ਸਭ ਅਸਥਿਰ ਹੈ। ਸਿਰਫ ਪਰਿਵਰਤਨਸ਼ੀਲ ਹੈ, ਉਂਝ ਅਸਥਿਰ ਹੈ, ਔਰ ਇਸ ਵਿੱਚ ਭੁੱਲ ਲੱਭਣੀ, ਤਰੁਟੀ ਲੱਭਣੀ ਕਠਿਨ ਹੈ। ਹੇ ਪ੍ਰਭੂ, ਤੇਰੇ ਜਿਤਨੇ ਵਿਚਾਰ ਨੇ, ਤੇਰੇ ਜਿਤਨੇ ਫੁਰਨੇ ਨੇ, ਉਹ ਵੀ ਸੱਚ ਨੇ। ਤੇਰੇ ਅੰਦਰੋਂ ਇੱਕ ਵੀ ਫੁਰਨਾ ਗਲਤ ਨਹੀਂ ਨਿਕਲਦਾ, ਤੇਰੇ ਅੰਦਰੋਂ ਇੱਕ ਵੀ ਫੁਰਨਾ ਝੂਠਾ ਨਹੀਂ ਨਿਕਲਦਾ, ਇੱਕ ਵੀ ਫੁਰਨਾ ਤੇਰਾ ਮਿਥਿਆ ਨਹੀਂ। ਤੇਰੇ ਤਮਾਮ ਫੁਰਨੇ ਸੱਚੇ ਨੇ, ਤੇਰੇ ਤਮਾਮ ਵਿਚਾਰ ਸੱਚੇ ਨੇ। ਸੱਚਾ ਤੇਰਾ ਅਮਰ ਸੱਚਾ ਦੀਵਾਨ। ਤੇਰਾ ਜੋ ਹੁਕਮ ਹੈ ਇਹ ਵੀ ਸੱਚਾ ਹੈ। ਦਰਅਸਲ ਜੋ ਸੱਚਾ ਹੈ ਉਹਦੀ ਗੱਲ ਸੱਚੀ ਹੈ, ਜੋ ਸੱਚਾ ਹੈ ਉਹਦਾ ਹੁਕਮ ਸੱਚਾ ਹੈ, ਜੋ ਝੂਠਾ ਹੈ ਉਹਦਾ ਹੁਕਮ ਵੀ ਝੂਠਾ ਹੈ, ਜੋ ਅੱਜ ਹੈ ਤੇ ਕੱਲ ਨਹੀਂ, ਉਹ ਹੁਕਮ ਵੀ ਅੱਜ ਹੈ ਤੇ ਕੱਲ ਨਹੀਂ, ਇਹ ਤੇ ਝੂਠ ਹੋ ਗਿਆ। ਤੂੰ ਸਦੀਵੀ ਹੈ, ਤੂੰ ਸੱਚ ਹੈ, ਤੂੰ ਹਮੇਸ਼ਾ ਹੈ, ਤੂੰ ਅਸਥਿਰ ਹੈ, ਲਿਹਾਜ਼ਾ ਤੇਰਾ ਹੁਕਮ ਵੀ ਸੱਚਾ ਹੈ, ਤੇਰਾ ਦੀਵਾਨ ਵੀ ਸੱਚਾ ਹੈ। ਅੱਜ ਜਿਨ੍ਹਾਂ ਦੀਆਂ ਮਹਿਫਿਲਾਂ ਲੱਗਦੀਆਂ ਨੇ, ਕੱਲ ਉੱਥੇ ਉਜਾੜਾਂ ਹੁੰਦੀਆਂ ਨੇ, ਉਹਨਾਂ ਦੀਆਂ ਮਹਿਫਿਲਾਂ ਸੁਣੀਆਂ ਪੈ ਜਾਂਦੀਆਂ ਨੇ, ਨਹੀਂ, ਤੇਰਾ ਦੀਵਾਨ ਵੀ ਸੱਚਾ ਹੈ, ਤੇਰੀ ਮਹਿਫਿਲ ਵੀ ਸੱਚੀ। ਸੱਚਾ ਤੇਰਾ ਹੁਕਮ ਸੱਚਾ ਫੁਰਮਾਨ। ਹੇ ਪ੍ਰਭੂ, ਤੇਰਾ ਫੁਰਮਾਨ ਤੇਰਾ ਹੁਕਮ ਇਹ ਸੱਚਾ ਹੈ, ਕਿਉਂਕਿ ਤੇਰਾ ਰਾਜ ਪਾਠ ਤੇਰਾ ਦੀਵਾਨ ਸੱਚਾ ਹੈ। ਤੂੰ ਕਿਸੇ ਥਾਂ ਵੀ ਭੁੱਲ ਨਹੀਂ ਕਰਦਾ, ਕਰਤਾ ਆਪ ਨਾ ਭੁੱਲੇ। ਇਹ ਗੱਲ ਵੱਖਰੀ ਹੈ ਕਿ ਭੁੱਲੇ ਹੋਇਆਂ ਨੂੰ ਕਰਤੇ ਪੁਰਖ ਦੇ ਚ ਭੁੱਲਾਂ ਦਿਖਾਈ ਦੇਣ, ਭੁੱਲੀ ਹੋਈ ਮਤ ਨੂੰ ਕਰਤੇ ਪੁਰਖ ਦੇ ਚ ਤਰੁੱਟੀਆਂ ਦਿਖਾਈ ਦੇਣ। ਪਰ ਸਾਹਿਬ ਕਹਿੰਦੇ ਨਹੀਂ, ਉਹ ਸਾਡੀ ਭੁੱਲੀ ਹੋਈ ਮਤ ਦਾ ਕਸੂਰ ਹੈ, ਤੇਰਾ ਕਸੂਰ ਨਹੀਂ। ਤੂੰ ਤੇ ਸੱਚ ਹੈ, ਤੇਰਾ ਦੀਵਾਨ ਸੱਚਾ, ਤੇਰਾ ਰਾਜ ਪਾਠ ਸੱਚਾ, ਤੇਰਾ ਹੁਕਮ ਸੱਚਾ, ਤੇਰਾ ਫੁਰਮਾਨ ਸੱਚਾ। ਸੱਚਾ ਤੇਰਾ ਕਰਮ ਸੱਚਾ ਨਿਸ਼ਾਨ। ਹੇ ਪ੍ਰਭੂ, ਤੇਰੀ ਬਖਸ਼ਿਸ਼ ਵੀ ਸੱਚੀ ਹੈ। ਤੂੰ ਜੋ ਵੀ ਬਖਸ਼ਿਸ਼ ਕਰਦਾ ਹੈ ਵਾਸਤਵਿਕ ਕਰਦਾ ਹੈ, ਹਕੀਕੀ ਕਰਦਾ ਹੈ, ਸੱਚ ਦੇ ਆਧਾਰ ਤੇ ਕਰਦਾ ਹੈ, ਔਰ ਅਮਿੱਟ ਹੈ। ਤੇਰੀ ਬਖਸ਼ਿਸ਼ ਅਮਿੱਟ ਹੈ, ਜਿਵੇਂ ਤੂੰ ਅਮਿੱਟ ਹੈ, ਤੇਰੀ ਬਖਸ਼ਿਸ਼ ਵੀ ਅਮਿੱਟ ਹੈ, ਸਦੀਵੀ ਹੈ, ਔਰ ਤੇਰੀ ਬਖਸ਼ਿਸ਼ ਦਾ ਨਿਸ਼ਾਨ ਵੀ ਸੱਚਾ ਹੈ। ਭਾਵ ਤੇਰੀ ਬਖਸ਼ਿਸ਼ ਦਾ ਜੋ ਪ੍ਰਗਟਾਵਾ ਆਉਂਦਾ ਹੈ ਉਹ ਵਾਸਤਵਿਕ ਹੈ। ਦਰਅਸਲ ਕਿਸੇ ਨੇ ਬਖਸ਼ਿਸ਼ ਤੇ ਥੋੜੀ ਕੀਤੀ ਹੈ, ਤੂੰ ਉਹਦੀ ਬਖਸ਼ਿਸ਼ ਦਾ ਪ੍ਰਗਟਾਵਾ ਬਹੁਤ ਜ਼ਿਆਦਾ ਹੋਵੇ ਤਾਂ ਉਹ ਨਿਸ਼ਾਨ ਤੇ ਝੂਠਾ ਹੈ। ਦਾਨ ਥੋੜਾ ਹੈ, ਪ੍ਰਗਟਾਵਾ ਬਹੁਤ ਹੈ, ਇਹ ਤੇ ਝੂਠਾ ਨਿਸ਼ਾਨ ਹੈ। ਪਰ ਦਾਨ ਪਹਾੜਾਂ ਜਿਤਨਾ ਹੈ ਤੇ ਪ੍ਰਗਟਾਵਾ ਤਿਲ ਜਿਤਨਾ ਵੀ ਨਹੀਂ। ਵੱਡਾ ਦਾਤਾ ਤਿਲ ਨਾ ਤਮਾਏ, पहाड़ा जितना दान दे के जीवां दी झोली दिच पा के तू तिल जितनी भी तमा नहीं रखता। तू तिल जितना भी एहसान जताण दी कोशिश नहीं करता। तू तिल जितना भी उस दे बदले दिच मंग नहीं रखता। इस वास्ते तेरी बख्शिश सच्ची, तेरी देन सच्ची, तेरा दान सच्चा। सच्चे तुद आखें लख करोड़, सच्चे सब तान, सच्चे सब जोर। हे सच्चे तैनु आखरे ने सच कई लखां कई करोड़ां। अनंत जी तेरी उस्तति कर रहे ने और उस्तति देच कहने ने तू सच्चा है, तेरी कृत सच्ची है। और इस वास्ते जिथे बैठ के तेरी गल होवे, तेरी चर्चा होवे, उनु कह दिता जांदा है सत्य संग। उना पुरुषां दा संग जो सत दी संगत करन आए ने, उना पुरखां दा समूह इकट्ठ जो सत दी संगत करन आए ने, तू ते सत है, तू ते सच है। तो साहिब कहंदे ने हे सच्चे तेनू लखां करोड़ां ही जीव कह रहे ने कि तू सच है, तू सच है। सच्चे सब तान, सच्चे सब जोर। हे प्रभु तेरी जितनी ताकत है, तेरा जितना जोर है, ये भी सच्चा है, सदीवी है, हकीकी है। कई दफा मनुख अपने जोर दा प्रगटावा बहुत ज्यादा करदा है, पर इतना जोर उस दे कोल हुंदा नहीं। अपनी ताकत दा प्रगटावा बहुत ज्यादा करदा है, पर ए ताकत उस दे कोल हुंदी नहीं। ते जे है भी ते अज है ते कल नहीं। हे प्रभु तेरे तान, तेरा जोर सदीवी है, हमेशा है, और जितना है उतना भी प्रगटावा नहीं हो रहा। बहुत तेरा जोर है, केता तान सवाले रूप, कितना सुंदर स्वरूप है और किन्ना तेरा तान है, ये ते प्रभु तू ही जाने। पर जिन्हां कुल कथन दी शक्ति है, जिन्हां कुल सोचन दी शक्ति है, जिन्हां कुल विचारण दी शक्ति है, वो ऐसा कह देने गावे को तान ओवे किसे तान। किसे कुल कथन शक्ति है, किसे कुल सोचन दा तान है, तो वो कह देंदा है हे प्रभु तू ते एक परम शक्ति है, परम तान है। पर केता तान, किन्ना तान है, कितनी शक्ति है, ये नाप तोल गिनती तो परे। इस वास्ते साहिब कहिंदन तेरा तान, तेरा जोर सदीवी है, निचल है, अटल है, इस वास्ते सच्चा है। सच्ची तेरी सिफत सची साला, कंडे नू फुल कही जाना ये झूठी सिफत है। बदमाश नू शरीफ कही जाना इति झूठी सिफत है। ते झूठी सिफत नू खुशामद कहंदे ने। बेईमान नू दानी आखी जाना इति झूठी सिफत है। और अक्सर मनुखी दुनिया दे खुशामद ही चलती है। मनुख मनुख दी खुशामद करदा है, क्योंकि मनुख दे कोलो खूबियां नहीं आउंदियां। जितने कि खुशामद करन वाले उन्हां खूबियां दा जिक्र कर देंदे ने, उन्हां खूबियां दी गिनती कर देंदे ने। पर हे प्रभु अगर रूहे जमीन दे मनुख दी रसना तो खुशामद हो ही नहीं सकती, तो वो केवल तू ही है। क्योंकि तेरी जितनी भी वड्डी गल आखी जाएगी वो छोटी होवेगी। वधा के तेरी गल बयान कीती नहीं जा सकती। गुरु नानक देव जी महाराज ते कहंदे ने मैं जितनी गल करदा हां, मैं जितनी तेरी सिफत करदा, वो इंज है कि तू सुल्तान कहां हो मिया, तेरी कमन वडाई। तू ते राजा है, शहनशाह है, ते मैं तेनू मिया जी करके बुलावा, ये कोई तेरी वड्याई ते नहीं, ये कोई तेरी सिफत ते नहीं, ये तेरी कोई शोभा ते नहीं। पर तू किन्ना वड्डा सुल्तान है ये मैनू पता भी नहीं। ते मिया दे नाप दंड मेरे कोल ने, पैमाने मेरे कोल ने। मैं ते इस पैमाने नाल नाप के कहना तू बहुत वड्डा मिया जी है, चौधरी है, जदके तू बादशाहां दा बादशाह है। नहीं खुशामद हो सकती तो केवल परमात्मा दी ही नहीं हो सकती, क्योंकि मनुख जितनी भी वधा के गल बयान करेगा वो वधा के नहीं होवेगी, वो छोटी ही साबित होवेगी। बहुता कहिए बहुता होए, जितना भी बहुता बहुता उसनु आखिए कि बहुता तेरा तान है, बहुता तेरा रूप है, बहुता तेरा गुण है, बहुती तेरी कला है, ते जितना भी बहुत बहुत आखिए संख्या हो नहीं सकती, गिनती हो नहीं सकती। इस वास्ते गुरु नानक ने ते कह दिता है असंख नाओ असंख थाओ, भी संख्या दे तेनू लियाना बड़ी औखी गल है, गणित दे तेनू लियाना बड़ी औखी गल है। तो साहब कहिंदे ने तेरी सिफ तो सलाह सच्ची है, तू के आप तू सदीवी ते हमेशा है, तेरी सिफत सलाह भी हमेशा है। अज जिन्हां दी शोभा है कल उन्हां दा अपजस होंदे असी देखते हैं, अज जिन्हां दी सिफत सलाह है कल असी उन्हां दी निंदा होंदे देखते हैं। पर हे प्रभु तेरी निंदा हो ही नहीं सकती, निंदा झूठ है, और तेरी जिहड़ी सिफत सलाह है ये भी पूरी हो नहीं सकती। इस वास्ते तेरी खुशामद भी नहीं हो सकती, जितनी गल भी आखी गई वह भी थोड़ी होवेगी। सच्ची तेरी सिफत सची सलाह, सच्ची तेरी कुदरत सच्चे पातशाह। हे सच्चे पातशाह, हे सच्चे मालक, हे सच्चे शहनशाह, ये जिहड़ी तेरी कुदरत है, ये जो तेरी साजी हुई प्रकृति है, ये जो तेरी कला है ये भी सच्ची है। नानक सच ध्यायन सच। साहिब श्री गुरु नानक देव जी महाराज इत्थे प्रेरणा देंदे ने कि वह जो सच है उस सच दे विच ही ध्यान जोड़ो। जो मर जमे, जो जमदा है मरदा है, जमदा है मरदा है, ते उहदे विच ध्यान जोड़दा है, सो कच ने कच, वह कच्चे का कच्चा है, वह झूठा है। जो उस विच ध्यान जोड़दा है, जो उसकी प्रस्तिश करता है, जो जमदा है ते मरदा है, अज है कल नहीं, ऐसा मनुख जो इबादत कर रहा है प्रस्तिच कर रहा है, वह कच्चा है, वह झूठा है, क्योंकि उन्हें सच की समझ नहीं, उन्हें सच का पता नहीं, वह तो छाया के पिछे चल पे है। दरअसल जिसकी छाया है उसका इसनों बोध नहीं। अगले श्लोक में गुरु नानक देव जी महाराज इंज फरमान करते हैं, वड़ी वड्याई जा वड्डा ना, उसकी वड्याई बहुत वड्डी है, बहुत वड्डी है। किस करके? उसका नाम बहुत वड्डा है, उसकी हस्ती बहुत वड्डी है। कई दफा मनुख का नाम बहुत वड्डा हो जाता है, हस्ती बहुत वड्डी नहीं होती, कला बहुत वड्डी नहीं, नाम बहुत वड्डा है, गुण बहुत वड्डे नहीं, नाम बहुत वड्डा है, ताकत बहुत वड्डी नहीं, नाम बहुत वड्डा है, ज्ञान बहुत वड्डा नहीं, नाम बहुत वड्डा है। लेकिन हे प्रभु तेरी वड्याई बहुत वड्डी है, बहुत वड्डी है, इस वास्ते तेरा नाम बहुत वड्डा है, बहुत वड्डा है, तेरी हस्ती बहुत वड्डी है, तेरी वड्याई बहुत वड्डी है, इस वास्ते सही है, ये सच है कि तेरी वड्याई हकीकत देच ही वड्याई है। ओ खुशामद नहीं, वधा के गल नहीं आखी गई, घटा के गल नहीं आखी गई। वड़ी वड्याई जा सच न्याओ, हे परमात्मा एक तेरी दूजी बहुत वड़ी वड्याई है कि तेरा न्याओ भी सच ते खड़ा है, तू सच्चा न्याओ करदा है। अगर मनुख नूं ऐसा एहसास हो जाए कि एक ऐसी अदालत भी है जिथे रिश्वत नहीं चल सकती, जिथे सच है, जिसका इंसाफ भी सच्चा है, अगर ऐसा मनुख नूं बोध हो जाए ते उस अदालत दे पहदे मुताबक ए जीवे, जमीन दे जितनियां अदालतां ने सब दे बूए बंद करने पैणगे, लोड़ भी नहीं इन्हां ने, क्योंकि ऐसे बंदे नूं रब्बी नियम दी समझ आ गई, रब्बी कानून दी समझ आ गई। ते जिसनूं रब्बी कानून दी समझ आ गई, रब दे कानून दे च ए है कि ना तू किसे नूं दुख दे ते ना खुद दुखी हो, क्योंकि दूजे नूं दुख देवेंगा पलट के दुख वापस आएगा, दूजे नूं कलेश देवेंगा पलट के कलेश वापस आवेगा, दूजे नूं तू छलेगा लाजमी तू भी छलिया जाएगा, दूजे नूं तू धोखा देगा बच तू भी नहीं सकेगा। यह तो रब का एक सच्चा न्याय है, तो इस सच्चे न्याय का जे किसी नूं पता चल जाए तो फिर उस नियम की उलंघना नहीं करता, तो जब इस नियम की उलंघना ही नहीं करता तो फिर संसार दियां सारियां अदालतां दे बूहे बंद करने पैणगे, केवल उही न्यायकारी परमात्मा दा ही बूआ खुला रहेगा। खुला ते हुण भी है, लेकिन इस अदालत दा कोई पहे नहीं मनदा, जदकि इस अदालत दे ही नियम काम कर रहे ने। ऐ बंदे तू जो कुछ जगत नूं देवेंगा पलट के उही कुछ तेरी झोली च वापस आवेगा। ये अटल नियम चल रहा है और इसनु तू अपनी सियाणप नाल अपनी चपतराई नाल तोड़ नहीं सकता, मरोड़ नहीं सकता। वड़ी वड़ियाई जा सच न्याओ, वड़ी वड़ियाई जा नह चल थाओ। तेरी बहुत वड़ियाई वड़ी है, अपार महिमा है, क्योंकि तेरा टिकाणा वड़ा है, अस्थिर है, नह चल है, टिके होया है। ते साड़ी हालत ते है, जिस आसन हम बैठे केते बैस गया। जिस सिंघासन ते असी बैठे हाँ, साथों पहले बाबे फरीद दे कथन अनुसार पता नहीं कितने बैठ चुके ने। एक आलम ने ऐसा आख्या कि एक मनुख जिथे खड़ा है वह लखां मनुखां दी कबरां ते ही खड़ा है। पता नहीं कितने मुरदियां दी खाक, पता नहीं कितने मनुख मिट्टी दे मिट्टी हो चुके ने। हर बंदा जिथे खड़ा है उत्थे लखां ही बंदियां दी खाक उहदे पैरां दे थल्ले है। साडा टिकाणा ने चल नहीं, असी जिथे रहिंदे पया साथों पहले कोई होर रह चुका है, उस तो पहले कोई होर रह चुका है, उस तो पहले कोई होर रह चुका है। इस वास्ते साहिब श्री गुरु नानक देव जी महाराज फरमान करते ने, हे परिपूर्ण परमात्मा, चूंके तेरा अस्थान ने चल है, तेरा टिकाणा ने चल है, इस वास्ते तेरी वड़ियाई ने चल है। वड़ी वड़ियाई जा ने चल थाम, वड़ी वड़ियाई जाने आलाओ। जीव की आख रहे ने, जीव की बोल रहे ने, तू सारिया दी जानना है, सारिया दी जानना है। बल्कि ऐसा भी है कि तू भाषा खामोशी दी भी जानना है, कोई अंदरों की बोल रहा है। जरूरी नहीं कि कोई शब्दा नाल की बोल रहा है, कोई जबान नाल की बोल रहा है, बल्कि तू बहुत गहरा जानना है उदे भाव की बोल रहे ने, उदी अंतर आत्मा की बोल रही है। वड़ी वड़ियाई जाने आलाओ। हाथी की चंगाड़ पल पाछे पहुंचे ताएं, चीटी की पुकार पहले ही सुनियत है। तू ऐसे तिखे कन रख रहे हैं कि तू कीटी दी फरियाद पहले सुन लेना हाथी दी पुकार नालों भी। इतने तिखी तेरी स्रोत है, इतने तिखे तेरे कन है। वड़ी वड़ियाई बुझे सब भाव। तेरी वड़ियाई बहुत वड़ी है, बहुत वड़ी है। तू हर तरह दे भाव नू बुझदा है। इदी भावना की है, उसदी भावना की है, उस दे अंदर किन्ना क प्यार है, उस दे अंदर कितनी क श्रद्धा है, तू अंदर दी सारिया दी जानना है। घट घट के अंतर की जानत, भले बुरे की पीर पछानत। तू ते सारिया दे घट दी जानना है। भाई गुरदास जी एक थां ते कहिंदे ने, अंतर जामी सुन कंपत हूं अंतरगत। हे प्रभु, जद मैं सुनदा कि तू अंदर दी जानन वाला है, हर एक दी अंदर नू तू सूज बूझ रखना है, ते हर एक दे अंदर तू झात मारदा है, मैं कंब जाना, कंबड़ी छिड़ जांदी है। फिर ते मेरे अंदर जड़े फुरने चलदे ने ओ भी तू जानदा होवेगा, ते मनुख दे अंदर जड़े विचार ते फुरने चलदे ने ओ बहुते ठीक नहीं आते, माड़े ही होंगे ने, गंदे ही होंगे ने। तो भाई साहब जी कहते मैं कमड़ी छिड़ जाती है कि जब मैं देखदा कि तू ते अंदर दे विचार भी पढ़ लेना है। अंतर जामी सुन कंपत हूं अंतरगत, पतत पावन सुन आसरो उरधार हो। पर एक आसा एक ओट लेके आ जाना तेरे दर ते कि तू पतत पावन भी है, तू नजर अंदाज भी कर देना, तू गुनाहां ते पर्दा भी पा देना, तू ऐसा पुरख है, तू ऐसा सच्चा बख्शिंद है कि जैसे गंदगी दे च लिबड़े हुए बच्चे नू ममता दी मारी हुई मां गलवकड़ी च लै लैंदी है। हे प्रभु, दया तेरा सुभा है, कोई गंदा जीव भी तेरे दर ते पुकार करे ते आवे, तू उनू गलवकड़ी च लै लैना, तू अपने कोल उसनू थां देना। तो तू सारियां दे भाव सारियां दी श्रद्धा नू बुझण वाला है। वड़ी वड़ियाई जा पुछ ना दात। तेरी वड़ियाई ए भी बहुत वड़ी है कि जद तू किसे नू कुछ देना है ता दूजे तीजे चौथे पंजवें कोल तेनू पुछण दी लोड़ नहीं, मैं ए दे दिया के नहीं। कई दफा पिता ਪੁੱਤਰਾਂ ਤੋਂ ਪੁੱਛਦਾ ਹੈ ਇਹ ਚੀਜ਼ ਮੈਂ ਫਲਾਣੇ ਨੂੰ ਦੇ ਦਿਆਂ ਕਿ ਨਹੀਂ। ਕਈ ਦਫ਼ਾ ਪੁੱਤਰ ਪੁੱਛਦੇ ਨੇ ਇਹ ਦੇ ਦਈਏ ਕਿ ਨਹੀਂ। ਰਾਜਾ ਆਪਣੇ ਮਹਿਤਹਿਤ ਹੁਕਮਰਾਨਾਂ ਤੋਂ ਪੁੱਛਦਾ ਹੈ, ਸਲਾਹ ਮਸ਼ਵਰਾ ਕਰਦਾ ਹੈ ਇਹ ਚੀਜ਼ ਪ੍ਰਜਾ ਨੂੰ ਦੇ ਦਈਏ ਕਿ ਨਾ, ਇਹ ਵਸਤੂ ਫਲਾਣੇ ਨੂੰ ਦੇ ਦਈਏ ਕਿ ਨਾ। ਪੁੱਛਣਾ ਮਨੁੱਖੀ ਦੁਨੀਆਂ 'ਚ ਚੱਲਦਾ ਹੈ, ਪਤੀ ਪਤਨੀ ਤੋਂ ਪੁੱਛ ਕੇ ਚੱਲਦਾ ਹੈ ਔਰ ਪਤਨੀ ਪਤੀ ਨੂੰ ਪੁੱਛ ਲੈਂਦੀ ਹੈ ਕਿ ਇਹ ਮੈਂ ਦਿਆਂ ਕਿ ਨਾ ਦਿਆਂ। ਹੇ ਪ੍ਰਭੂ, ਇਹ ਤੇਰੀ ਵਡਿਆਈ ਬਹੁਤ ਵੱਡੀ ਅਜ਼ੀਮ ਮਹਾਨ ਹੈ ਕਿ ਤੂੰ ਦਾਤ ਦੇਣ ਲੱਗਿਆਂ ਕਿਸੇ ਕੋਲ ਸਲਾਹ ਮਸ਼ਵਰਾ ਨਹੀਂ ਕਰਦਾ, ਸਿੱਧੀ ਹੀ ਦਾਤ ਤੂੰ ਵੰਡਦਾ, ਆਪ ਵੰਡਦਾ। ਵੱਡੀ ਵਡਿਆਈ ਜਾਂ ਆਪੇ ਆਪ, ਇਹ ਵੀ ਤੇਰੀ ਵਡਿਆਈ ਬਹੁਤ ਵੱਡੀ ਹੈ ਕਿ ਸਭ ਕੁਛ ਤੂੰ ਆਪ ਹੀ ਵੰਡਦਾ, ਆਪ ਹੀ ਕਰਦਾ ਤੇ ਹਰ ਥਾਂ ਤੇ ਆਪ ਹੀ ਆਪ ਹੈ, ਤੈਥੋਂ ਬਿਨਾ ਹੋਰ ਕੋਈ ਦੂਜਾ ਨਹੀਂ। ਨਾਨਕ ਕਾਰ ਨਾ ਕਥਨੀ ਜਾਏ, ਹੇ ਪ੍ਰਭੂ ਤੇਰੀ ਜਿਤਨੀ ਕਾਰ ਹੈ ਜੋ ਤੇਰੇ ਕੰਮ ਨੇ ਉਹ ਕਥਨ ਵਿੱਚ ਨਹੀਂ ਆਉਂਦੇ, ਉਹ ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿੰਨਾ ਕੁ ਬਣਾਇਆ, ਤੂੰ ਕਿੰਨੀ ਸਿਰਜਣਾ ਕੀਤੀ ਹੈ ਤੇ ਤੂੰ ਕੀ ਦੇ ਰਿਹਾ ਤੇ ਤੂੰ ਕਿੰਨਾ ਕੁ ਵੱਡਾ ਇਨਸਾਫ ਕਰ ਰਿਹਾ, ਕਿਤਨੀ ਵੱਡੀ ਦਾਤ ਦੇ ਰਿਹਾ। ਦਰਅਸਲ ਹੇ ਪ੍ਰਭੂ ਇਹ ਮੇਰੇ ਕਥਨ ਵਿੱਚ ਨਹੀਂ ਆਉਂਦੇ, ਇਹ ਤੇ ਮੈਂ ਬਿਆਨ ਨਹੀਂ ਕਰ ਸਕਦਾ। ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਵ ਰਜਾਏ। ਜੋ ਕੁਛ ਵੀ ਹੋ ਰਿਹਾ, ਜੋ ਕੁਛ ਵੀ ਕੀਤਾ ਜਾ ਰਿਹਾ, ਸਭ ਤੇਰੀ ਰਜ਼ਾ ਵਿੱਚ ਹੈ, ਸਭ ਤੇਰੇ ਹੁਕਮ ਵਿੱਚ ਹੈ, ਸਭ ਤੇਰੇ ਭਾਣੇ ਵਿੱਚ ਹੈ। ਇਸ ਵਾਸਤੇ ਸਹੀ ਮੈਨੇ ਦਾ ਭਗਤ ਉਹੀ ਹੈ ਜੋ ਤੇਰੀ ਰਜ਼ਾ ਨੂੰ ਸਮਝ ਜਾਏ, ਜੋ ਤੇਰੇ ਭਾਣੇ ਨੂੰ ਸਮਝ ਜਾਏ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਵਾਸਤਵਿਕ ਭੇਦ ਉਸਨੇ ਜਾਣ ਲਿਆ, ਵਾਸਤਵਿਕ ਭੇਦ ਰਾਜ਼ ਉਸਨੇ ਸਮਝ ਲਿਆ ਜਿਸਨੇ ਤੇਰੇ ਹੁਕਮ ਨੂੰ ਸਮਝ ਲਿਆ। ਤੇ ਤੇਰਾ ਹੁਕਮ ਕੀ ਹੈ? ਦਰਅਸਲ ਤੇਰਾ ਹੁਕਮ ਜੋ ਕੁਛ ਵੀ ਹੋਇਆ ਹੈ, ਜੋ ਕੁਛ ਵੀ ਕੀਤਾ ਜਾ ਰਿਹਾ, ਜੋ ਕੁਛ ਵੀ ਬਣਿਆ ਹੈ, ਇਹ ਸਭ ਤੇਰਾ ਹੁਕਮ ਹੈ ਔਰ ਤੇਰੀ ਬਨਾਵਟ ਹੈ ਔਰ ਇਹ ਸੱਚੀ ਹੈ। ਤੇਰੀ ਦੇਣ ਸੱਚੀ, ਤੇਰੀ ਬਨਾਵਟ ਸੱਚੀ। ਇਸ ਨੂੰ ਜਿਹੜਾ ਸਮਝ ਜਾਂਦਾ ਹੈ, ਦਰਅਸਲ ਉਹ ਸੱਚ ਦੇ ਨੇੜੇ ਹੋ ਜਾਂਦਾ ਹੈ, ਸੱਚ ਦੀ ਨੀਨਤਾ ਦਾ ਆਨੰਦ ਮਾਣਦਾ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੂਸਰੇ ਸਲੋਕ ਵਿੱਚ ਫਰਮਾਨ ਕਰਦੇ ਨੇ, ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਣਾ ਸਰਵ ਰਜਾਏ। ਦਰਅਸਲ ਸਭ ਕੁਛ ਉਸਦੀ ਰਜ਼ਾ ਵਿੱਚ ਹੈ ਤੇ ਮਨੁੱਖ ਦਾ ਹੁਣ ਫਰਜ਼ ਹੋ ਜਾਂਦਾ ਹੈ ਉਸਦੀ ਰਜ਼ਾ ਨੂੰ ਮੰਨਣਾ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਜੋ ਹੁਕਮ ਨਾਲ ਲਿਖਿਆ ਹੋਇਆ, ਜੋ ਹੁਕਮ ਹਰ ਜੀਵ ਤੇ ਹੈ, ਭਾਵ ਜੋ ਉਸਦੀ ਦੇਣ, ਜੋ ਉਸਦੀ ਬਣਾਵਟ ਹੈ ਔਰ ਜਿਸ ਢੰਗ ਦੀ ਹੈ, ਇਹਨੂੰ ਕਬੂਲ ਕਰ ਲੈਣਾ, ਉਹਨੂੰ ਖਿੜੇ ਮੱਥੇ ਤਸਲੀਮ ਕਰ ਲੈਣਾ, ਇਹ ਉਸਦੀ ਰਜ਼ਾ ਨੂੰ ਮੰਨਣਾ ਹੈ। ਤੇ ਜਿਹੜਾ ਉਸਦੀ ਰਜ਼ਾ ਵਿੱਚ ਰਾਜ਼ੀ ਹੈ, ਦਰਅਸਲ ਪ੍ਰਮਾਤਮਾ ਉਸ ਤੇ ਰਾਜ਼ੀ ਹੋ ਜਾਂਦਾ ਹੈ, ਈਸ਼ਵਰ ਅਕਾਲ ਪੁਰਖ ਉਸ ਤੇ ਰਾਜ਼ੀ ਹੋ ਜਾਂਦਾ ਹੈ। ਤੇ ਜਿਸ ਤੇ ਈਸ਼ਵਰ ਰਾਜ਼ੀ ਹੋ ਗਿਆ, ਸਮਝ ਲਓ ਉਸ ਤੇ ਜਹਾਨ ਰਾਜ਼ੀ ਹੋ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ। ਜੇ ਇੱਕ ਸੱਜਣ ਬਣ ਗਿਆ ਤੋ ਸਾਰਾ ਸੰਸਾਰ ਸੱਜਣ ਬਣ ਗਿਆ, ਤੇ ਜੇ ਇੱਕ ਨਾਲ ਕੋਈ ਸੰਬੰਧ ਨਹੀਂ ਤਾਂ ਫਿਰ ਜਗਤ ਦੇ ਜ਼ਰੇ ਜ਼ਰੇ ਨਾਲ ਸੰਬੰਧ ਟੁੱਟਿਆ ਹੋਇਆ ਤੇ ਗਲੀਆਂ ਦੇ ਕੱਖ ਵੀ ਫਿਰ ਜੋ ਹੈ ਵੈਰੀ ਨੇ। ਤੋ ਜਿਹੜਾ ਉਸਦੀ ਰਜ਼ਾ ਵਿੱਚ ਚੱਲਦਾ ਹੈ, ਪ੍ਰਮਾਤਮਾ ਉਸ ਤੇ ਰਾਜ਼ੀ ਹੋ ਜਾਂਦਾ, ਤੇ ਪ੍ਰਮਾਤਮਾ ਜਿਸ ਤੇ ਰਾਜ਼ੀ ਹੋ ਜਾਂਦਾ ਉਹ ਮਾਲਾ ਮਾਲ ਹੋ ਜਾਂਦਾ, ਉਹ ਖੁਸ਼ਹਾਲ ਹੋ ਜਾਂਦਾ ਔਰ ਉਹ ਦੁਨੀਆਂ ਦਾ ਅਜ਼ੀਮ ਤਰੀਨ ਮਨੁੱਖ ਬਣ ਜਾਂਦਾ। ਅਗਲਾ ਸਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੈ ਔਰ ਉਹ ਇਸ ਤਰ੍ਹਾਂ ਫਰਮਾਨ ਕਰਦੇ ਨੇ।
ਮਹੱਲਾ ਦੂਜਾ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਇਲੇ, ਇੱਕ ਨਾ ਹੁਕਮੇ ਕਰੇ ਵਿਨਾਸ। ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਬੇਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ। ਨਾਨਕ ਗੁਰਮੁਖ ਜਾਣੀਐ, ਜਾਂ ਕੋ ਆਪ ਕਰੇ ਪਰਗਾਸ। ਪੌੜੀ।
नानक जी उपाय कै लिखनावें धर्म बहालिया उथे सच्चे ही सच निबड़ै चुण वख कड़े जज मालिया थाओ न पाए ने कूड़ियार मोह काले दोजक चालिया तेरे नाए रते से जिन गए हार गए से ठगण वालिया लिखनावे धर्म बहालिया लिखनावे धर्म बहालिया। आसा दीवार दी ए जो दूजी पौड़ी है इस विच जो तीन श्लोक ने तीजा श्लोक साहिब श्री गुरु अंगद देव जी महाराज दा है जिस विच आप फरमान करदे ने एहो जग सच्चे की है कोठड़ी सच्चे का विचवास समूह संसार परमात्मा दे रहन दा घर है इस कोठी दे च व्यापक रूप दे च ओ रह रहे है बनस्पति सागर ग्रह नक्षत्र रेत दे जर्रे तो लैके सूरज दियां किरणा हाथी की पहाड़ पाताल आकाश जिथे तक निगाह जांदी है और जो अदृश्य दुनिया है इस सारा जगत इस सारा ब्रह्मंड उस अकाल पुरख दे रहन दी थां है। कोई विशेष टिकाणा परमात्मा दा नहीं है भई फलानी थां ते है तो इसका मतलब है इस थां ते नहीं है। दो शब्द परमात्मा प्रति जो प्रयोग किए जाते हैं उस सच्चाई की कसौटी ते पूरे नहीं उतरते। जैसे कि आख्या जाता है परमात्मा नूं लभना है ते लभना उसनूं पैंदा है जो गुम हो गया है वह गुम नहीं होया है। परमात्मा दे कोल जाना है तो कोल उसदे ही जाना है जो अपने तो दूर है जो अपने तो दूर नहीं उसदे कोल की जाना जो गुम नहीं होया उनु लभना की। इस वास्ते गुरु नानक दी बाणी दा ऐसा कहना है कि तू अखां खोल उते हाजर नाजर है वो गुम नहीं होया और वो तैथों दूर भी नहीं लिहाजा उसदे कोल जाना है या उनु लभना है। धार्मिक दुनिया दे च ए जो कहावतां ने ए भी एक भ्रांति ते खड़ियां ने। दरअसल गल इतनी है तू अपनियां अखां खोल उते जाहर जहूर है के हाजर हजूर है। उदा ना दिखाई देना उदी दूरी नहीं है उदा ना दिखाई देना उसदा गुम होना नहीं है बल्कि तेरा सोना है तेरी अखां दा बंद होना है। साहिब गुरु अंगद देव जी महाराज इस पावन पवित्र श्लोक दे राही ए संदेश उपदेश दे रहे ने कि समूह ब्रह्मंड ए सारे दा सारा जगत परमात्मा दे रहन दी थां है। आसन लोए लोए भंडार वास्तविक उस परमात्मा दा आसन हर लोक दे च है हर बशर दे च है हर जीव दे च है। कोई उसका एक सिंघासन नहीं ए व्यापक ब्रह्मंड उसका सिंघासन है और इस सारे ब्रह्मंड दे च वो बैठा है। एहो जग सच्चे की है कोठड़ी सच्चे का विचवास ये कोठड़ी चूंके सच दी है इस वास्ते कोठड़ी भी सच्ची है। जिस घर विच धार्मिक लोग रहिंदे होन जिस धर्म विच घर विच धार्मिक विचार अठे पैर पढ़े जांदे होन पढ़ाए जांदे होन उस इट्टां दी ढेरी नूं भी लोकी धार्मिक मंदिर कह देंदे ने। हैं ते इट्टां ही है ते पत्थर ही है ते लकड़ ही लेकिन धार्मिक मंदिर ए मकान धार्मिक भवन है की है उहदे च धर्म की चर्चा है उहदे च कोई धार्मिक मनुख रहिंदे ने उहदे च धर्म की गल कीती जा रही है उहदे च धर्म की गल सुनाई जा रही है। तो जिथे धर्म की गल कीती जा रही है धर्म की गल सुनाई जा रही है वो अस्थान वो घर आम घर नहीं रह जाता वो पावन घर बन जाता है पवित्र घर बन जाता है। सारे ब्रह्मंड दे जर्रे जर्रे दे च उस सच दा वासा है। इस वास्ते गुरु नानक देव जी महाराज इस ब्रह्मंड नूं सच्चे दी कोठड़ी कहिंदे ने सच दी कोठड़ी कहिंदे ने। ये झूठे दी कोठड़ी होंदी तो शायद कोठड़ी झूठी होंदी पर चूंकि सच दी कोठड़ी है ते सच दा इस विच वास है ਜਗਤ ਦੇ ਕਿਸੇ ਹਿੱਸੇ ਦੀ ਨਿੰਦਾ ਜਾਂ ਉਸ ਨੂੰ ਚੋਟ ਪਹੁੰਚਾਉਣਾ, ਦਰਅਸਲ ਇਹ ਵੀ ਕਰਤੇ ਪੁਰਖ ਨੂੰ ਚੋਟ ਪਹੁੰਚਾਉਣਾ ਹੋਵੇਗਾ, ਕਿਉਂਕਿ ਇਹ ਉਸ ਦੀ ਕੋਠੜੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੇ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਅਦ ਨੇ ਉਸ ਦਾ ਹੁਕਮ ਮੰਨ ਕੇ ਹੁਕਮੀ ਦੇ ਸਮਾਈ ਹਾਸਲ ਕਰ ਲਈ ਹੈ, ਤੇ ਇੱਕ ਹੁਕਮ ਨੂੰ ਨਾ ਮੰਨ ਕੇ ਵਿਨਾਸ਼ ਹੋ ਰਹੇ ਨੇ, ਨਾਸ ਹੋ ਰਹੇ ਨੇ, ਖੱਜਲ ਖੁਆਰ ਹੋ ਰਹੇ ਨੇ, ਦੁਖੀ ਹੋ ਰਹੇ ਨੇ, ਬੇਚੈਨ ਹੋ ਰਹੇ ਨੇ। ਇੱਕ ਨਾ ਨੇ ਹੁਕਮ ਨੂੰ ਮੰਨ ਕੇ ਪ੍ਰਮਾਤਮਾ ਦੇ ਸਮਾਈ ਹਾਸਲ ਕਰ ਲਈ ਹੈ। ਇੱਥੇ ਪ੍ਰਸ਼ਨ ਖੜਾ ਹੋਵੇਗਾ, ਹੁਕਮ ਮੰਨ ਕੇ, ਹੁਕਮ ਕੀ ਹੈ, ਹੁਕਮ ਕਿੱਥੇ ਹੈ? ਉਸਨੂੰ ਪੜ੍ਹ ਲਈਏ, ਉਸਨੂੰ ਸਮਝ ਲਈਏ, ਉਹਨੂੰ ਸੁਣ ਲਈਏ, ਪਰਮਾਤਮਾ ਦਾ ਹੁਕਮ ਕਿੱਥੇ ਲਿਖਿਆ? ਸਾਹਿਬ ਕਹਿੰਦੇ ਨੇ, ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਤੇਰੇ ਨਾਲ ਲਿਖਿਆ ਹੋਇਆ ਕਿਹੜੀ ਭਾਸ਼ਾ ਵਿੱਚ ਹੈ? ਦਰਅਸਲ ਪਰਮਾਤਮਾ ਦੀ ਭਾਸ਼ਾ ਅੱਖਰਾਂ ਵਿੱਚ ਨਹੀਂ ਆਉਂਦੀ, ਮੌਨ ਦੀ ਭਾਸ਼ਾ ਹੈ, ਖਾਮੋਸ਼ ਭਾਸ਼ਾ ਹੈ, ਭਾਵ ਦੀ ਭਾਸ਼ਾ ਹੈ। ਉਹਨੂੰ ਸਮਝਣਾ ਪਏਗਾ, ਔਰ ਉਹਨੂੰ ਸਮਝਣ ਲਈ ਜ਼ਰੀਏ ਵੀ ਅਲੱਗ ਅਲੱਗ ਨੇ। ਤੋ ਉਸਦਾ ਹੁਕਮ ਹਰ ਮਸਤਕ ਤੇ ਲਿਖਿਆ, ਨਾਨਕ ਲਿਖਿਆ ਨਾਲ, ਤੇ ਜਿਹੜਾ ਉਸ ਹੁਕਮ ਨੂੰ ਸਮਝ ਜਾਂਦਾ ਉਹ ਉਸ ਹੁਕਮੇ ਦੀ ਲੀਨਤਾ ਹਾਸਲ ਕਰ ਲੈਂਦਾ। ਹੁਕਮ ਕੀ ਹੈ? ਇਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਬਿਆਨ ਕਰਦੇ ਨੇ, ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਹੁਕਮ ਕੀ ਹੈ? ਬੜੇ ਸਰਲ ਸ਼ਬਦਾਂ ਵਿੱਚ ਇਸ ਨੂੰ ਖੋਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਤੇ ਇਹ ਐਸਾ ਹੈ ਜੈਸੇ ਸਾਗਰ ਨੂੰ ਗਾਗਰ ਦੇ ਵਿੱਚ ਬੰਦ ਕੀਤਾ, ਜੈਸੇ ਸਮੁੰਦਰ ਕੂਜ਼ੇ ਦੇ ਸਮਾ ਗਏ, ਜੈਸੇ ਇੱਕ ਮਹਾਨ ਵਿਚਾਰ ਨੂੰ ਥੋੜੇ ਜਿਹਾ ਚੰਦ ਅੱਖਰਾਂ ਵਿੱਚ ਬਿਆਨ ਕਰ ਦਿੱਤਾ ਹੈ। ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋਇਆ ਹੈ ਹੋਣਾ ਹੀ ਸੀ, ਜੋ ਹੋਆ ਉਹ ਵਤ ਸੋ ਜਾਣੇ, ਜੋ ਹੋਆ ਹੈ ਇਹਨੂੰ ਹੋਣ ਹਾਰ ਜਾਣੇ, ਇਹ ਹੋਣਾ ਹੈ। ਪ੍ਰਭ ਆਪਣੇ ਕਾ ਹੁਕਮ ਪਛਾਣੇ। ਅੱਜ ਤੱਕ ਧਾਰਮਿਕ ਦੁਨੀਆਂ ਚ ਐਸਾ ਤੇ ਥਾਂ ਥਾਂ ਤੇ ਆਖਿਆ ਜਾਂਦਾ ਹੈ, ਬਾਰ ਬਾਰ ਆਖਿਆ ਜਾਂਦਾ ਹੈ, ਰੱਬ ਦੀ ਰਜ਼ਾ, ਉਸਦਾ ਹੁਕਮ, ਉਹਨੂੰ ਮੰਨੋ, ਉਹਦੀ ਰਜ਼ਾ ਵਿੱਚ ਰਾਜ਼ੀ ਰਹੋ। ਪਰ ਸਵਾਲ ਇਹ ਪੈਦਾ ਹੁੰਦਾ, ਉਹਦੀ ਰਜ਼ਾ ਹੈ ਕੀ? ਪ੍ਰਸ਼ਨ ਇਹ ਖੜਾ ਹੁੰਦਾ, ਉਹਦਾ ਹੁਕਮ ਹੈ ਕੀ? ਧਾਰਮਿਕ ਦੁਨੀਆਂ ਵਿੱਚ ਐਸਾ ਆਖਿਆ ਜਾਂਦਾ ਹੈ, ਐਸਾ ਸਮਝਾਇਆ ਨਹੀਂ ਜਾਂਦਾ ਕਿ ਉਸਦਾ ਹੁਕਮ ਕੀ ਹੈ, ਉਸਦੀ ਰਜ਼ਾ ਕੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਨੂੰ ਖੋਲਦੇ ਨੇ ਕਿ ਉਸਦੀ ਰਜ਼ਾ ਕੀ ਹੈ, ਉਸਦਾ ਹੁਕਮ ਕੀ ਹੈ। ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਇਹ ਆਪਣੇ ਪ੍ਰਭੂ ਦਾ ਹੁਕਮ ਹੈ ਕਿ ਜੋ ਹੋਇਆ ਹੈ ਇਹ ਹੋਣਾ ਹੀ ਸੀ, ਬਸ ਇਹੀ ਹੁਕਮ ਹੈ, ਇਹੀ ਉਸਦੀ ਰਜ਼ਾ ਹੈ। ਦਿਨ ਹੋਇਆ ਹੈ ਹੋਣਾ ਹੀ ਸੀ, ਰਾਤ ਹੋਈ ਹੈ ਹੋਣੀ ਸੀ, ਜਨਮ ਹੋਇਆ ਹੈ ਹੋਣਾ ਹੀ ਸੀ, ਮਰਨ ਹੋਇਆ ਹੈ ਹੋਣਾ ਹੀ ਸੀ, ਨਫਾ ਹੋਇਆ ਹੈ ਇਹ ਹੋਣਾ ਹੀ ਸੀ, ਨੁਕਸਾਨ ਹੋਇਆ ਹੈ ਇਹ ਹੋਣਾ ਹੀ ਸੀ, ਸਰਦੀ ਹੋਈ ਹੈ ਇਹ ਹੋਣੀ ਸੀ, ਗਰਮੀ ਆਈ ਹੈ ਇਹ ਆਉਣੀ ਹੀ ਸੀ। ਗਰਸ ਕੇ ਜੋ ਕੁਝ ਹੋ ਰਿਹਾ, ਬਸ ਇਹ ਉਸਦਾ ਹੁਕਮ ਹੈ, ਤੇ ਹੋ ਰਹੇ ਨੂੰ ਕਬੂਲ ਕਰ ਲੈਣਾ, ਪ੍ਰਵਾਨ ਕਰ ਲੈਣਾ, ਇਹ ਉਸਦੀ ਰਜ਼ਾ ਨੂੰ ਮੰਨਣਾ, ਇਹ ਉਸਦੇ ਹੁਕਮ ਨੂੰ ਮੰਨਣਾ। ਔਰ ਰਜ਼ਾ ਵਿੱਚ ਰਾਜ਼ੀ ਹੋਣਾ ਮਾਮੂਲੀ ਖੇਡ ਨਹੀਂ, ਇਹ ਤੇ ਸੂਰੀ ਉੱਪਰ ਖੇਲਣਾ ਗਿਰੇ ਤਾਂ ਠਾਹਰਨਾ ਹੈ। ਜੋ ਹੋ ਗਿਆ ਇਹਨੂੰ ਕਬੂਲ ਕਰ ਲੈਣਾ। ਦਰਅਸਲ ਕਈ ਦਫ਼ਾ ਐਸਾ ਹੋਇਆ ਕਿ ਜਨਮ ਹੋਇਆ ਕਬੂਲ ਹੈ, ਮਰਨ ਹੋਇਆ ਕਬੂਲ ਨਹੀਂ, ਨਫ਼ਾ ਹੋਇਆ ਪ੍ਰਵਾਨ ਹੈ, ਨੁਕਸਾਨ ਹੋਇਆ ਕਬੂਲ ਨਹੀਂ, ਇੱਜ਼ਤ ਮਿਲੀ ਹੈ ਕਬੂਲ ਹੈ, ਬੇਇੱਜ਼ਤੀ ਹੋ ਗਈ ਹੈ ਪ੍ਰਵਾਨ ਨਹੀਂ। दरअसल मनुख परमात्मा दे हुक्म नूं अपने अनुकूल ढालना चाहुंदा है ते परमात्मा अपने हुक्म दे अनुकूल जगत नूं चलाना चाहुंदा है। गल यह है और इस कशमकश करके मनुख दुखी है। दरअसल चलदा ते मनुख उसके हुक्म दे ची पे है, सर्दी होई है, ये होनी सी ते हुण बंदे नूं कितनी भी कबूल ना होवे सर्दी ते रहेगी, नहीं तेनू कबूल ते ना सही ये ते रहेगी। गर्मी होई है ये ते होनी सी और होके रहेगी, जे तेनू कबूल नहीं ते इस देश तेरा कबूल ना करना कोई मैंने नहीं रखता। तू चीखदा रह, चिलांदा रह, लू चलदी रहेगी, गर्मी होवेगी ये रहेगी। जन्म होया ये होना ही सी, मरण होया ये होना ही सी। जो होना सी जो होया है इनू कबूल करना परमात्मा का हुक्म मनना है। ब्रह्मंड देच सब कुछ हो रहा है, कीता नहीं जा रहा, नवे दीप प्रगट हो रहे ने, पुराने दीप बुझ रहे ने, नवे ग्रह छत्र जन्म ले रहे ने, कुछ टूट रहे ने, कुछ मिट रहे ने। एक बहुत वड्डी लीला चल रही है, एक बहुत वड्डा खेल चल रहा है, जिसनों परवान करना पेगा, कबूल करना पेगा। तेरे शरीर दे श्वास चल रहे ने, तू चला नहीं रहा, दिल धड़क रहा है तू धड़का नहीं रहा, खून चल रहा है तू चला नहीं रहा। इसे तरीके नाल समुच सब कुछ जगत दे हो रहा है, कीता नहीं जा रहा। दो तरह के मनुख ने जो ऐसा दावा करनगे, नहीं ये मैं कीता, ते जे तू कीता है ते तेरे कीते नाल सुख मिले है, इनू तू कबूल कीता है ते दुख मिले है, इनू क्यों नहीं तू कबूल कीता, ए भी तेरी कृत। जे तेरा ही कीता है सब कुछ ते जन्म दिन ते तू मिठाई वंडी है, ते मरण दिन नू भी खिड़े मत्थे कबूल कर, फिर तस्लीम कर। इज्जत मिली है तू खुश होया है, बेइज्जती नू भी झोली च पा। नफा होया है तू प्रसन्न होया, नच उठे है ता नुकसान नू भी झोली च पा। बहुत औखा है, हुक्म या ते सारा ही मनिया जा सकता है या सारे हुक्म तो इनकार कीता जा सकता है। ऐसा नहीं हो सकता भी मैं अद्धा हुक्म मनना ते अद्धा नहीं। और ये हकीकत है कि कोई इनकार करके भी हुक्म मनन तो बच नहीं सकता, लेकिन इनकार करन दे नाल दुख होर वधा लेगा, बेचैनी होर वधा लेगा। पर हुक्म नू मनन दे नाल हकीकत ए है कि परम सुख दी प्राप्ति हो जांदी है। हुक्म देच अगर दुख है ते दुख नू किसे ने खिड़े मत्थे कबूल कर लिया है, तस्लीम कर लिया है, ते उनू अनुभव हो जाएगा कि दुख भी प्रभु दी तरफों मिले होया एक दारू है, एक इलाज है। दुनिया दे वाहिद संत वाहिद रहबरी पुरुष गुरु नानक ने ऐसा नारा लाया कि दुख करोपी नहीं, दुख परमात्मा वालों सजा नहीं, ए परमात्मा वालों औषधि है, दारू है। दुख दारू सुख रोग भया जां सुख ताम ना होई। दुख भी एक दारू है, पर सवाल पैदा होता है दुख कदों दारू बनता है, ते दुख दा दारू परमात्मा नूं कदों देण दी लोड़ पै जांदी है, जद बंदे दे सुख रोग हो जान। दुख दारू सुख रोग भया, बड़ा कीमती बचन है पहले पातशाह दा। जद सुख रोग हो जान, जद सुख बंदे नूं हंकारी कर देन, जद सुख आलसी बना देन, जद सुख बंदे नूं दलिदरी कर देन, जद सुख बंदे नूं लोभी बना देन, बेईमान बना देन, ते जद सुख बंदे नूं कठोर बना देन, ऐसे बंदे नूं कथा कीर्तन दी औषधि नाल ठीक करना बड़ी औखी गल है, बहुत कठिन गल है। क्यों? कि वो आलसी इतना हो गया, वो अहंकारी इतना हो गया, वो लोभी इतना हो गया, उन्हें दूरी इतनी वधा ली है कि उस तक इस शब्द का पुजना, इस विचार का पुजना बहुत औखा है। उन्हें अपने हिरदे दे सारे पट बंद कर लेने, उस तक ये विचार नहीं पहुंच सकती। लिहाजा ऐसे पुरुष ले फिर परमात्मा ने जो औषधि तैयार की थी ਉਹ ਦੁੱਖ ਹੈ। ਬੜੇ ਤੋਂ ਬੜੇ ਬੰਦੇ ਦੁੱਖ ਦੀ ਚੋਟ ਸਹਾਰਦਿਆਂ ਸਿੱਧੇ ਹੋ ਜਾਂਦੇ ਨੇ, ਉਂਝ ਨਹੀਂ ਆਉਂਦੇ। ਉਂਝ ਆਕੜ ਬਣੀ ਰਹਿੰਦੀ ਹੈ, ਉਂਝ ਬੇਈਮਾਨੀ ਬਣੀ ਰਹਿੰਦੀ ਹੈ, ਉਂਝ ਕਠੋਰਤਾ ਬਣੀ ਰਹਿੰਦੀ ਹੈ, ਪਰ ਦੁੱਖ ਦੀ ਇੱਕ ਚੋਟ ਨੇ ਸਿੱਧਾ ਕਰ ਦਿੱਤਾ। ਤਾਂ ਸਾਹਿਬ ਕਹਿੰਦੇ ਦੁੱਖ ਵਕਤੀ ਦੁੱਖ, ਇਹ ਪਰਮਾਤਮਾ ਵੱਲੋਂ ਕਰੋਪੀ ਨਹੀਂ, ਦਾਰੂ ਹੈ, ਔਸ਼ਧੀ ਹੈ। ਔਰ ਇਸ ਦਾਰੂ ਦੀ ਉਦੋਂ ਲੋੜ ਪੈਂਦੀ ਹੈ ਜਦੋਂ ਸੁੱਖ ਰੋਗ ਬਣ ਜਾਣ। ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ, ਤੋ ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋਇਆ ਹੈ ਇਹ ਹੋਣਾ ਹੀ ਸੀ, ਇਹੀ ਹੁਕਮ ਹੈ। ਔਰ ਇਸ ਨੂੰ ਜੋ ਖਿੜੇ ਮੱਥੇ ਤਸਲੀਮ ਕਰ ਲੈਂਦਾ ਹੈ, ਸਮਝ ਲਓ ਉਹ ਰਜ਼ਾ ਦੇ ਵਿੱਚ ਰਾਜ਼ੀ ਹੈ। ਤੇ ਜੋ ਰਜ਼ਾ ਦੇ ਵਿੱਚ ਰਾਜ਼ੀ ਹੈ ਉਸ ਤੇ ਪਰਮਾਤਮਾ ਰਾਜ਼ੀ ਹੈ, ਉਸ ਤੇ ਗੁਰੂ ਰਾਜ਼ੀ ਹੈ। ਰੱਬ ਕਿਸ ਤੇ ਰਾਜ਼ੀ ਹੈ? ਜੋ ਉਸਦੀ ਰਜ਼ਾ ਦੇ ਵਿੱਚ ਰਾਜ਼ੀ ਹੈ, ਉਸਦਾ ਸੰਬੰਧ ਜੁੜ ਜਾਂਦਾ, ਉਹ ਪਰਮਾਤਮਾ ਦੇ ਬਹੁਤ ਨੇੜੇ ਚਲਾ ਜਾਂਦਾ। ਤੋ ਸਾਹਿਬ ਗੁਰੂ ਅਰਜਨ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਦੇ ਰਾਹੀਂ ਇਹ ਸੰਦੇਸ਼ ਉਪਦੇਸ਼ ਦੇ ਰਹੇ ਨੇ ਕਿ ਇੱਕ ਅੱਧ ਭਗਤਾਂ ਨੇ ਹੁਕਮ ਨੂੰ ਮੰਨ ਕੇ ਹੁਕਮੀ ਦੇ ਸਮਾਈ ਹਾਸਲ ਕਰ ਲਈ ਹੈ, ਰਜ਼ਾ ਨੂੰ ਮੰਨ ਕੇ ਉਸ ਪਰਮਾਤਮਾ ਦੇ ਵਿੱਚ ਲੀਨਤਾ ਹਾਸਲ ਕਰ ਲਈਏ, ਤੇ ਇੱਕ ਅੱਧ ਹੁਕਮ ਤੋਂ ਇਨਕਾਰੀ ਹੋ ਕੇ ਆਪਣਾ ਜੀਵਨ ਨਾਸ਼ ਕਰ ਲਿਆ, ਆਪਣਾ ਜੀਵਨ ਖੁਆਰ ਕਰ ਲਿਆ। ਹੁਕਮ ਤੋਂ ਇਨਕਾਰੀ ਮਨੁੱਖ ਹੋ ਸਕਦਾ ਹੈ, ਲੇਕਿਨ ਹੁਕਮ ਤੋਂ ਬਚ ਨਹੀਂ ਸਕਦਾ। ਮੱਛਲੀ ਸਾਗਰ ਦੇ ਵਿੱਚ ਘੁੰਮਦੀ ਹੋਈ ਐਸਾ ਕਹਿ ਸਕਦੀ ਹੈ, ਸਾਗਰ ਮੈਨੂੰ ਪ੍ਰਵਾਨ ਨਹੀਂ, ਐਸਾ ਕਹਿ ਸਕਦੀ ਹੈ, ਐਸਾ ਉਸਨੂੰ ਖੁੱਲ ਹੈ, ਲੇਕਿਨ ਪਾਣੀ ਤੋਂ ਬਾਹਰ ਰਹਿ ਕੇ ਵਿਚਰ ਨਹੀਂ ਸਕਦੀ, ਉਸਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦੀ। ਉਸਦੇ ਹੁਕਮ ਤੋਂ ਇਨਕਾਰ ਹੋਣ ਦਾ ਜਜ਼ਬਾ ਉਜਾਗਰ ਕਰ ਸਕਦੀ ਹੈ। ਨਦੀ ਦੇ ਇੱਕ ਕੰਢੇ ਤੋਂ ਲੈ ਕੇ ਦੂਸਰੇ ਕੰਢੇ ਤੱਕ ਮੱਛੀ ਜਾ ਸਕਦੀ ਹੈ, ਪਰ ਪਾਣੀ ਤੋਂ ਬਾਹਰ ਨਿਕਲ ਕੇ ਕਲੋਲ ਨਹੀਂ ਕਰ ਸਕਦੀ। ਮੱਛੀ ਦਰਿਆ ਦੇ ਵਿੱਚ ਘੁੰਮਦੇ ਆਇਆ ਐਸਾ ਕਹਿ ਸਕਦੀ ਹੈ, ਪਾਣੀ ਦੇ ਵਿੱਚ ਰਹਿਣਾ ਮੈਨੂੰ ਕਬੂਲ ਨਹੀਂ, ਪਾਣੀ ਦੇ ਵਿੱਚ ਵਿਚਰਨਾ ਮੈਨੂੰ ਇਹ ਪ੍ਰਵਾਨ ਨਹੀਂ, ਲੇਕਿਨ ਫਿਰ ਵੀ ਪਾਣੀ ਤੋਂ ਬਾਹਰ ਰਹਿ ਕੇ ਇਹ ਵਿਚਰ ਨਹੀਂ ਸਕਦੀ। ਮਨੁੱਖ ਐਸਾ ਕਹਿ ਸਕਦਾ ਹੈ, ਹੇ ਪ੍ਰਮਾਤਮਾ ਇਹ ਤੇਰਾ ਹੁਕਮ ਮੈਨੂੰ ਕਬੂਲ ਨਹੀਂ, ਇਹ ਤੇਰੀ ਰਜ਼ਾ ਮੈਨੂੰ ਪ੍ਰਵਾਨ ਨਹੀਂ, ਲੇਕਿਨ ਫਿਰ ਵੀ ਉਸਦੀ ਰਜ਼ਾ ਤੋਂ ਬਾਹਰ ਹੋ ਨਹੀਂ ਸਕਦਾ, ਫਿਰ ਵੀ ਉਸਦੇ ਹੁਕਮ ਤੋਂ ਬਾਹਰ ਹੋ ਨਹੀਂ ਸਕਦਾ। ਬਾਰੀਕ ਬੁੱਧ ਰੱਖਣ ਵਾਲਿਆਂ ਨੇ ਈਸ਼ਵਰ ਦੇ ਇਸ ਰਾਜ਼ ਨੂੰ ਸਮਝਿਆ, ਇਸ ਰਾਜ਼ ਨੂੰ ਜਾਣਿਆ, ਔਰ ਇੰਜ ਕਹਿ ਲਓ ਇਸ ਰਾਜ਼ ਦਾ ਹੀ ਸਦਕਾ ਉਹਨਾਂ ਨੇ ਵਾਸਤਵਿਕ ਪਰਮਾਤਮਾ ਨੂੰ ਜਾਣਿਆ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਤੋ ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇੱਕ ਨੇ ਪਰਮਾਤਮਾ ਦੇ ਭਾਣੇ ਨੂੰ ਮੰਨ ਕੇ, ਉਸਦੇ ਹੁਕਮ ਨੂੰ ਮੰਨ ਕੇ ਮਾਇਆ ਵਿੱਚੋਂ ਆਪਣੇ ਆਪ ਨੂੰ ਕੱਢ ਲਿਆ, ਤੇ ਇੱਕ ਹੁਕਮ ਦੀ ਅਦੂਲੀ ਕਰਕੇ, ਭਾਵ ਹੁਕਮ ਤੋਂ ਇਨਕਾਰੀ ਹੋ ਕੇ ਮਾਇਆ ਵਿੱਚ ਹੀ ਫਸੇ ਰਹਿ ਗਏ, ਜੰਜਾਲ ਵਿੱਚ ਹੀ ਫਸੇ ਰਹਿ ਗਏ। ਇਹ ਵੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ, ਇਹ ਵੀ ਦਿਖਾਈ ਨਹੀਂ ਦਿੰਦਾ, ਔਰ ਐਸਾ ਵੀ ਦਾਅਵੇ ਨਾਲ ਨਹੀਂ ਆਖਿਆ ਜਾ ਸਕਦਾ ਕਿ ਜ਼ਿੰਦਗੀ ਕਿਸ ਦੀ ਰਾਸ ਆਈ, ਜਗਤ ਤੇ ਆਇਆ ਕਿਸ ਦਾ ਸਫਲ ਹੋਇਆ। ਮਨੁੱਖ ਫੈਸਲਾ ਕੁਨ ਗੱਲ ਨਹੀਂ ਕਰ ਸਕਦਾ, ਫਲਾਣਾ ਜੰਨਤ ਦੇ ਚਲਾ ਗਿਆ, ਫਲਾਣਾ ਸਵਰਗਵਾਸ ਹੋ ਗਿਆ, ਫਲਾਣਾ ਬ੍ਰਹਮ ਲੀਨ ਹੋ ਗਿਆ। ਮਨੁੱਖੀ ਦੁਨੀਆ ਦੀ ਇਹ ਸਾਰੀਆਂ ਕਹਾਵਤਾਂ ਹੀ ਨੇ, ਇਹਦੇ ਵਿੱਚ ਹਕੀਕਤ ਕੁਛ ਵੀ ਨਹੀਂ, ਕਿਉਂਕਿ ਮਨੁੱਖ ਦੇ ਆਪਣੇ ਅੰਦਾਜ਼ੇ ਨੇ, ਮਨੁੱਖ ਦੀਆਂ ਆਪਣੀਆਂ ਕਿਆਸ ਅਰਾਈਆਂ ਨੇ। ਮਨੁੱਖ ਦੇ ਕੋਲ ਐਸੀ ਕੋਈ ਦੂਰਬੀਨ ਨਹੀਂ ਕਿ ਉਸਨੇ ਦੇਖ ਲਿਆ ਹੋਵੇ, ਹਾਂ ਵਾਕਈ ਇਹ ਬ੍ਰਹਮਲੀਨ ਹੋ ਗਿਆ, ਵਾਕਈ ਇਹ ਸੱਚਖੰਡ ਵਾਸੀ ਹੋ ਗਿਆ। ਤੋ ਸਾਹਿਬ ਕਹਿੰਦੇ ਨੇ ਇਹ ਕਹਿਣ ਮਾਤਰ ਗੱਲ ਨਹੀਂ, ਇਹ ਪੁੰਨੀ ਪਾਪੀ ਆਖਣ ਨਾ ਏ ਕਰ ਕਰ ਕਰਨਾ ਲਿਖ ਲੈ ਜਾਓ। ਤੋ ਇਹ ਕਹਿਣ ਮਾਤਰ ਗੱਲ ਨਹੀਂ, ਇਹ ਵੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਗਾਸ। ਗੁਰੂ ਦੁਆਰਾ ਇਸ ਗੱਲ ਨੂੰ ਜਾਣਿਆ ਜਾਂਦਾ ਹੈ, ਇਸ ਗੱਲ ਦਾ ਪਤਾ ਚੱਲਦਾ ਹੈ ਕਿ ਈਸ਼ਵਰ ਆਪ ਹੀ ਅੰਤਿਸ਼ਕਰਨ ਦੇ ਪ੍ਰਕਾਸ਼ ਕਰਦਾ ਹੈ, ਉਹ ਆਪ ਹੀ ਚਾਨਣਾ ਦਿੰਦਾ ਹੈ। दरअसल लंबी चौड़ी साधना करने तो बाद इस गल दा बोध मनुख नूं मिलदा है कि ईश्वर प्रयास नाल नहीं प्रसाद नाल मिलदा है। इस वास्ते धार्मिक दुनिया विच प्रसाद दी महिमा है जबकि जगत विच प्रयास दी गल है। संसार विच पुरशारत दी गल है जबकि धार्मिक दुनिया विच बख्शिश दी गल है। संसार विच उद्यम दी गल आखी जांदी है धार्मिक दुनिया विच कृपा दी गल आखी जांदी है। धार्मिक दुनिया सही है वह कहिंदे ने उद्यम कर करके पता चलता है कि आखिर ए उसका मिलाप उदी बख्शिश है उदी रहमत है। साडा उद्यम साडा पुरशारत साडा प्रयास उसका मुल नहीं है। अगर इसनों मुल मल लेंदे हां तो साडे प्रयास नालों परमात्मा का प्रसाद परमात्मा कोई वड्डा नहीं है। लंबी चौड़ी साधना करके ही यह पता चलता है कि घाल न मिलियो सेव न मिलियो मिलियो आए अचिंता। एक गाथा इस देश के धार्मिक ग्रंथां जो मिलती है बड़ी रमणीक है प्रेरणादायक है। सिद्धार्थ नवी दुनिया की तलाश करन दी चाहत विच इस दुनिया नूं छड़ बैठे। नवे संसार की उमंग ने पुराने नाल नाता तोड़ दिता। प्रकाश त्या हुलास लैके प्रकाश की मंग लैके अंधेरे नूं विदायगी दे दिती। लेकिन प्रकाश कित्थों मिले परम जीवन कित्थों मिले आश्रम आश्रम भटक दे रहे एक एक द्वार ते दस्तक दें दे रहे। हर आचारिया ने हर संत ने जिड़ी गल आखी उसनु पूरन शौक नाल जौक नाल निभांदे रहे ते जद कुछ ना मिलिया ते हर एक नु यही आखदे रहे मिलिया ते कुछ नहीं ते हर एक ने यही जवाब दिता जो कुछ असी जानदे सी थानू दस दिता है अगे जाओ। अगे जांदे जांदे अज उस बूहे ते आए इस आश्रम दे आचारिया ने कह दिता सिद्धार्थ जिंदगी सफल हो सकती है परम जीवन मिल सकता है परम प्रकाश मिल सकता है बशर्ते तू अठ पैर विच सिर्फ एक दाना ही चावल दा अंगीकार करें। सत वचन कह के एक कठिन प्रतीक्षा भी सिद्धार्थ करन लगे। 40 दिन इस तरह करन लई आश्रम दे मुखी ने आख्या और पूर्ण 40 दिन तक एक दाने ते रह शरीर सुक गया लकड़ी हो गया। कुछ पुरानी साधना करके कुछ नवी प्रतीक्षा करके लेकिन जद अज 40वां दिन भी संपूर्ण हो गया ते घटना कुछ भी ना घटी तां आश्रम दे आचार्य दे अगों प्रश्न उत्तर होके खड़े हो गए। प्रश्न चिन्ह बन के सवालिया हरूफ लेके सामने खड़े ने गलते कुछ भी नहीं बनी तो इस आचार्य ने भी कह दिता जो कुछ असी जानदे सी दस दिता है तुसी किसे होर बूए ते जाओ। लेकिन होर थां तो कुछ होर खबर मिले तो सानू जरूर दसना। रुखसत हो गए निढाल शरीर आहिस्ता आहिस्ता जा रहे अंदर शांति की इच्छा छड़ दी। परम जीवन की प्राप्ति की जो उमंग सी वह भी छड़ दिती। ईश्वर मिले ये इच्छा भी एक पासे सुट दिती। निरंजना नदी बड़े औखे ढंग नाल अबूर कर रहे ने क्योंकि शरीर विच बल नहीं एक शाख के आसरे ते आप पार लगे। बोर्ड के दरखत थले बैठ के निराश शांति तो भी निराश ईश्वर तो भी निराश परम सुख तो भी निराश परम आनंद तो भी निराश कुछ भी नहीं चाहिदा कुछ भी नहीं चाहिदा। ऐसा जद बोध ऐसी जद भावना अंदर पूर्ण रूप विच पैदा हुई कुछ भी नहीं चाहिदा सब कुछ मिल गया सब कुछ झोली विच पै गया समाधि लग गई और परम आनंद की वर्षा उसे दिन हो गई। सुके जीवन ते हरा भरा हो गया जीवन नवे हुलास पैदा हो गए अंधकार विच परम प्रकाश हो गया। इस वास्ते जगत दे हर रहबरी पुरुष ने ते हर साधक ने आख्या है परम सुख मिले है ਸਾਡੇ ਪ੍ਰਿਆਸ ਨਾਲ ਨਹੀਂ ਉਸਦੇ ਪ੍ਰਸਾਦ ਨਾਲ, ਸਾਡੇ ਉੱਦਮ ਤੇ ਮਿਹਨਤ ਨਾਲ ਨਹੀਂ ਉਸਦੀ ਬਖਸ਼ਿਸ਼ ਦੇ ਨਾਲ। ਪਰ ਇਹ ਵੀ ਗਾਲ ਨਾ ਗਾਲ ਗਾਲ ਕੇ ਪਤਾ ਚੱਲਦਾ। ਤਾਂ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਗੁਰੂ ਦੁਆਰਾ ਹੀ ਇਹ ਗੱਲ ਜਾਣੀ ਜਾਂਦੀ ਹੈ ਕਿ ਜਿਸ ਨੂੰ ਉਹ ਆਪ ਪ੍ਰਕਾਸ਼ ਦੇਵੇ ਉਹੀ ਪ੍ਰਕਾਸ਼ਮਾਨ ਹੁੰਦਾ, ਉਸ ਨੂੰ ਹੀ ਸੂਝ ਪੈਂਦੀ ਹੈ। ਪੌੜੀ ਨਾਨਕ ਜੀ ਉਪਾਏ ਕੇ ਲਿਖਨਾਵੇਂ ਧਰਮ ਬਹਾ ਲਿਆ। ਸਤਿਗੁਰਦੇਵ ਜੀ ਮਹਾਰਾਜ ਦਾ ਫਰਮਾਨ, ਜੀਵ ਪੈਦਾ ਕਰਕੇ ਹਰ ਜੀਵ ਦੇ ਨਾਲ ਪਰਮਾਤਮਾ ਨੇ ਧਰਮ ਬਿਠਾ ਦਿੱਤਾ, ਮਰਿਆਦਾ ਅਸੂਲ। ਧਰਮ ਰਾਜ ਕਿੱਥੇ ਬੈਠਾ ਹੈ ਇਹ ਕੋਈ ਨਕਸ਼ਾ ਫੋਲ ਕੇ ਵੇਖਣ ਦੀ ਲੋੜ ਨਹੀਂ, ਇਹ ਕੋਈ ਪ੍ਰਿਥਵੀ ਦਾ ਸ਼ਹਿਰ ਨਹੀਂ। ਧਰਮ ਰਾਜ ਹਰ ਇੱਕ ਦੇ ਅੰਦਰ ਬੈਠਾ ਹੈ। ਧਰਮ ਮਰਿਆਦਾ, ਮਨੁੱਖ ਜੋ ਕੁਛ ਵੀ ਕਰਦਾ ਹੈ ਉਹ ਅੰਦਰ ਅੰਕੁਰਿਤ ਹੋ ਜਾਂਦਾ ਹੈ, ਜੋ ਬੋਲਦਾ, ਜੋ ਸੋਚਦਾ, ਜੋ ਸੁਣਦਾ, ਜੋ ਵੇਖਦਾ, ਜੋ ਕਰਦਾ, ਇਹ ਸਭ ਮਿਟ ਨਹੀਂ ਜਾਂਦਾ, ਅੰਦਰ ਅਮਿਟ ਛਾਪ ਇਸ ਦੀ ਲੱਗ ਜਾਂਦੀ ਹੈ। ਇਹੀ ਚਿੱਤਰਗੁਪਤ ਹੈ, ਇਹੀ ਧਰਮ ਰਾਜ ਹੈ। ਔਰ ਐਸਾ ਤੇ ਹੋ ਸਕਦਾ ਕਿ ਕਾਗਜ਼ ਤੇ ਲਿਖਿਆ ਹੋਇਆ ਜਲਾਇਆ ਜਾ ਸਕਦਾ ਹੈ, ਕਾਗਜ਼ ਤੇ ਲਿਖਿਆ ਹੋਇਆ ਮਿਟਾਇਆ ਜਾ ਸਕਦਾ ਹੈ, ਪਰ ਆਪਣੇ ਆਪ ਦੇ ਜੋ ਸਾਡੇ ਕੀਤੇ ਕਰਮ ਲਿਖੇ ਜਾਂਦੇ ਨੇ ਦੁਨੀਆਂ ਦੀ ਕੋਈ ਤਾਕਤ ਨਹੀਂ ਮਿਟਾ ਸਕਦੀ, ਉਸ ਪਰਿਪੂਰਨ ਪ੍ਰਮਾਤਮਾ ਤੋਂ ਬਿਨਾਂ, ਉਸ ਅਕਾਲ ਪੁਰਖ ਤੋਂ ਬਿਨਾਂ। ਤਾਂ ਇਹ ਧਰਮ ਉਸ ਪਰਿਪੂਰਨ ਪ੍ਰਮਾਤਮਾ ਨੇ ਹਰ ਇੱਕ ਦੇ ਨਾਲ ਬਿਠਾ ਦਿੱਤਾ ਹੈ। ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੜੇ ਜੱਜ ਮਾ ਲਿਆ। ਉਹ ਧਰਮ ਰਾਜ, ਉਹ ਜੋ ਮਰਿਆਦਾ ਪਰਿਪੂਰਨ ਪ੍ਰਮਾਤਮਾ ਨੇ ਬਣਾਈ ਹੈ, ਉੱਥੇ ਨਿਬੇੜਾ ਸੱਚ ਤੇ ਹੀ ਹੈ। ਸੱਚ ਹੀ ਅੰਗੀਕਾਰ ਹੁੰਦਾ ਹੈ। ਚੁਣ ਕੇ ਵੱਖ ਕੱਢ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਜਜ਼ੀਆ ਦੇਣਾ, ਭਾਉ ਜੋ ਝੂਠੇ ਨੇ, ਜਿਨ੍ਹਾਂ ਨੇ ਕਰ ਦੇਣਾ, ਜਿਨ੍ਹਾਂ ਨੇ ਜਜ਼ੀਆ ਦੇਣਾ, ਜਿਨ੍ਹਾਂ ਨੇ ਡੰਡ ਭੋਗਣਾ, ਜਿਨ੍ਹਾਂ ਨੇ ਕੀਤੇ ਕਰਮਾਂ ਦੀ ਸਜ਼ਾ ਭੋਗਣੀ ਹੈ, ਉਹ ਵੱਖ ਕਰ ਦਿੱਤੇ ਜਾਂਦੇ ਨੇ। ਥਾਂ ਨਾ ਪਾਏ ਨ ਕੂੜ ਯਾਰ, ਮੋਹ ਕਾਲੇ ਦੋਜ਼ਖ ਚਾਲਿਆ। ਪ੍ਰਭੂ ਦੇ ਸੱਚ ਅਸਥਾਨ ਵਿੱਚ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਥਾਂ ਨਹੀਂ ਮਿਲਦੀ, ਲਿਆਜ਼ਾ ਮੂੰਹ ਕਾਲਾ ਲੈ ਕੇ ਉਹ ਦੋਜ਼ਖ ਵਿੱਚ ਜਾਂਦੇ ਨੇ। ਭਾਵ ਭੈੜੇ ਸੰਸਕਾਰ, ਭੈੜਾ ਚਿਤਰਨ, ਉਹ ਜੋ ਭੈੜੀ ਤਸਵੀਰ ਬਣੀ ਹੈ ਉਹੀ ਲੈ ਕੇ ਜਾਂਦੇ ਨੇ। ਇੱਕ ਵੋ ਹੈ ਜਿਹਨੇ ਤਸਵੀਰ ਬਣਾ ਆਤੀ ਹੈ, ਇੱਕ ਹਮ ਹੈ ਲੀਆ ਆਪਣੀ ਹੀ ਸੂਰਤ ਕੋ ਵਿਗਾੜ। ਇੱਕ ਵੋ ਹੈ ਜਿਹਨੇ ਤਸਵੀਰ ਬਣਾ ਆਤੀ ਹੈ। ਅਕਸਰ ਮਨੁੱਖ ਨੇ ਆਪਣੀ ਤਸਵੀਰ ਅੰਦਰ ਆਪ ਬਣਾਉਣੀ ਹੈ, ਲੇਕਿਨ ਇਤਨੀ ਵਿਗਾੜ ਬੈਠਦਾ ਹੈ, ਜਿਸ ਦਾ ਜ਼ਿਕਰ ਸਾਹਿਬ ਕਹਿੰਦੇ ਨੇ ਕਿ ਮੋਹ ਕਾਲੇ ਦੋਜ਼ਖ ਚਾਲਿਆ, ਕਾਲੇ ਮੂੰਹ ਨਾਲ ਚੱਲਿਆ ਦੋਜ਼ਖਾਂ ਵਿੱਚ ਦੁੱਖਾਂ ਭੋਗਣ ਲਈ। ਤੇਰੇ ਨਾਇਰ ਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਤੇਰੇ ਨਾਮ ਦੇ ਰੰਗ ਵਿੱਚ ਜੋ ਰੱਥੇ ਗਏ, ਉਹਨਾਂ ਨੇ ਜੀਵਨ ਦੀ ਬਾਜ਼ੀ ਜਿਣ ਲਈ, ਜਿੱਤ ਲਈ, ਤੇ ਜਿਨ੍ਹਾਂ ਨੂੰ ਇਹ ਰੰਗ ਨਾ ਚੜਿਆ ਉਹ ਹਾਰ ਗਏ, ਉਹ ਠੱਗੇ ਗਏ, ਉਹ ਮਾਇਆ ਤੋਂ ਠੱਗੇ ਗਏ। ਠੱਗਣ ਵਾਲੇ ਹੀ ਮਾਇਆ ਤੋਂ ਠੱਗੇ ਗਏ, ਸੰਸਾਰ ਨੂੰ ਠੱਗਣ ਵਾਲੇ ਹੀ ਸੰਸਾਰ ਤੋਂ ਠੱਗੇ ਗਏ, ਮਨੁੱਖਾਂ ਨੂੰ ਠੱਗਣ ਵਾਲੇ ਹੀ ਜਗਤ ਤੋਂ ਠੱਗੇ ਗਏ। ਔਰ ਇਸ ਤਰੀਕੇ ਨਾਲ ਜੀਵਨ ਦੀ ਬਾਜ਼ੀ ਹਾਰ ਗਏ। ਲਿਖਨਾਵੇਂ ਧਰਮ ਬਹਾ ਲਿਆ। ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਜੀਵਾਂ ਦੇ ਕਰਮਾਂ ਨੂੰ ਲਿਖਣ ਲਈ ਇਸ ਢੰਗ ਦੀ ਮਰਿਆਦਾ, ਇਸ ਢੰਗ ਦਾ ਧਰਮ ਨਾਲ ਬਿਠਾ ਦਿੱਤਾ ਹੈ।